ਸ਼ਲੋਕ ਮਹੱਲਾ ਦੂਜਾ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ
ਜਿਹੜੀਆਂ ਕਥਾ ਕਹਾਣੀਆਂ ਵੇਦਾਂ ਵਿੱਚ ਆਈਆਂ ਨੇ ਇਹ ਪਾਪ ਪੁੰਨ ਦੀ ਵਿਚਾਰ ਚ ਲੈ ਗਏ ਇਹਨੂੰ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਪਾਪ ਪੁੰਨ ਗੁਰਬਾਣੀ ਸਪਸ਼ਟ ਹੈ ਦੁਨਿਆਵੀ ਪਾਪ ਪੁੰਨ ਹਮਰੇ ਬਸ ਨਹੀਂ ਸਭ ਕੁਝ ਹੁਕਮ ਨਾਲ ਹੁੰਦਾ ਪਾਪ ਪੁੰਨ ਗੁਰਬਾਣੀ ਜਿਹਨੂੰ ਮੰਨਦੀ ਹੈ ਉਹ ਹੋਰ ਹੈ ਸੋਚ ਸਕਦੇ ਹਾਂ ਹੁਕਮ ਦੇ ਖਿਲਾਫ਼ ਆਪਣਾ ਭਾਣੇ ਚੱਲ ਨਹੀਂ ਸਕਦੇ ਜਾਣੀ ਆਪਣੇ ਭਾਣੇ ਚੱਲਣ ਦੀ ਸਾਡੀ ਇੱਛਾ ਹੁੰਦੀ ਜੋ ਮੈਂ ਚਾਹੁੰਦਾ ਹੋਵੇ ਐਕਚੁਅਲੀ ਹੁੰਦਾ ਨਹੀਂ ਇਹ ਪਾਪ ਹੈ ਹੁਕਮ ਦਾ ਵਿਰੋਧ ਕਰਨਾ ਪਾਪ ਹੈ ਹੁਕਮ ਦੇ ਅਨੁਸਾਰ ਚੱਲਣਾ ਪੁੰਨ ਜਿਹੜੀ ਵੇਦ ਵਿੱਚ ਪਾਪ ਪੁੰਨ ਆਇਆ ਹੈ ਉਹ ਇਹ ਹੈ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰਾ ਹਾਂਜੀ
ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ
ਦੇ ਦੇ ਲੈਣਾ ਕੁਛ ਦੇਣਾ ਪਹਿਲਾਂ ਦਾਨ ਕਰਨਾ ਫਿਰ ਉਹ ਤੋਂ ਗਾਹਾਂ ਮੰਗ ਕਰਨੀ ਜਿਵੇਂ ਆਸਾ ਦੀ ਵਾਰ ਦੇ ਵਿੱਚ ਵੀ ਆਇਆ ਹੈ
ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ
ਸੋਭ ਕਰੇ ਸੰਸਾਰ ਜਿੱਦਾਂ ਥੋੜਾ ਮੰਗਦਾ ਉਹ 2000 ਗੁਣਾ ਜਾ ਮੰਗਦਾ ਕਿਉਂ ਸੁਭਾ ਵਾਸਤੇ ਮੰਗਦਾ ਸੁਭਾ ਵਾਸਤੇ ਹੀ ਦਿੰਦਾ ਵੀ ਇਹ ਬੜਾ ਗਾਂਧੀ ਹੈ ਬੜਾ ਉਹ ਹੈ ਲੈ ਲੈ ਦੇਵ ਬਸ ਇਹਦੇ ਚ ਸੁਰਗਾ ਨਰਕ ਦੇ ਵਿੱਚ ਜਨਮ ਲੈਂਦਾ ਰਹਿੰਦਾ ਜਿਹੜਾ ਸੰਸਾਰੀ ਦਾਨ ਪੁੰਨ ਜਿਵੇਂ ਆਪਾਂ ਕਰਦੇ ਹਾਂ ਜਿਵੇਂ ਅਸੀਂ ਅਰਦਾਸਾਂ ਕਰਦੇ ਹਾਂ ਉਹ ਉਹੀ ਅਸੀਂ ਅੱਜ ਕਰ ਰਹੇ ਹਾਂ ਜਿਹੜਾ ਹਿੰਦੂ ਮਤ ਚ ਹੋ ਰਿਹਾ ਸੀ ਅਸਲ ਦੇ ਵਿੱਚ ਕੀ ਹੈ ਨਾਮ ਦਾ ਦਾਨ ਕਰਨਾ ਨਾਮ ਬੁੱਧਣਾ ਨਾਮ ਦੀ ਉਹ ਕਮਾਈ ਕਰਨੀ ਨਾਮ ਦਾ ਹੀ ਵਪਾਰ ਕਰਨਾ ਹਰ ਜਨ ਨਾਮੇ ਕੇ ਵਪਾਰੀ ਵਪਾਰ ਤਾਂ ਕਰਨਾ ਸੀ ਨਾਮ ਦਾ ਨਾਮ ਦਾ ਹੀ ਇਸ਼ਨਾਨ ਹੈ ਗੁਰਮੁਖਾਂ ਦਾ ਨਾਮ ਦਾ ਹੀ ਦਾਨ ਹੈ ਨਾਮੇ ਲੈਣਾ ਨਾਮੇ ਦੇਣਾ ਬਾਕੀ ਸਰੀਰ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੈ ਉਹ ਪਰਮੇਸ਼ਰ ਦੀ ਜ਼ਿੰਮੇਵਾਰੀ ਚਾਹੇ ਕਰਨਾ ਸਾਨੂੰ ਅਸੀਂ ਆਪ ਹੀ ਹੈ ਸਭ ਕੁਛ ਪਰ ਇਹਦੀ ਬਹੁਤੀ ਚਿੰਤਾ ਦੀ ਗੱਲ ਨਹੀਂ ਹੈ ਲੋੜ ਨਹੀਂ
ਤੇ ਇੱਥੇ ਦੇ ਦੇ ਲੈਣਾ ਲੈ ਲੈ ਦੇਣਾ ਇੱਥੇ ਪਦਾਰਥ ਦੀ ਗੱਲ ਹੈ ਜਿਹੜੇ ਮਾਇਆ ਦੇ ਪਦਾਰਥ ਹੈ
ਆ ਮਾਇਆ ਤੋਂ ਬਾਹਰਲੇ ਪਦਾਰਥ ਲੈ ਲੈ ਦੇਣਾ ਐ ਹੁੰਦਾ ਬ੍ਰਾਹਮਣ ਹੈ ਜਦੋਂ ਬ੍ਰਾਹਮਣ ਅਸਲ ਦੇ ਵਿੱਚ ਇਹਦੇ 6 ਕਰਮ ਨੇ ਦਾਨ ਲੈਣਾ ਤੇ ਦਾਨ ਦੇਣਾ ਸਾਰਾ ਖਾ ਨਹੀਂ ਲੈਣਾ ਲੈ ਕੇ ਜੇ ਦਾਨ ਲੈਂਦਾ ਤਾਂ ਦਾਨ ਦਿੱਤਾ ਵੀ ਉਹ ਲੈ ਲੈ ਦੇਣਾ ਯਾਨੀ ਬ੍ਰਾਹਮਣ ਲੈ ਕੇ ਦਿੰਦਾ ਦਾਨ ਆਪ ਆਪਣੀ ਕਮਾਈ ਚੋਂ ਨਹੀਂ ਦਿੰਦਾ ਹੈਗਾ ਉਹ ਫਿਰ ਤਾਂ ਨਰਕ ਸੁਰਗ ਉਤਾਰੇ ਰਹੂਗਾ ਬ੍ਰਾਹਮਣ ਮੁਕਤੀ ਤਾਂ ਪ੍ਰਾਪਤ ਨਹੀਂ ਕਰ ਸਕਦਾ ਬ੍ਰਾਹਮਣ ਤਾਂ ਹੈ ਨਹੀਂ ਫਿਰ ਉਹ ਪੰਡਤ ਹੈ ਵੇਦਾਂ ਦੀਆਂ ਕਥਾ ਕਹਾਣੀਆਂ ਨੂੰ ਉਹਨਾਂ ਨੇ ਪੰਡਤ ਪਾੜੀ ਬਾਟ ਜਿਹੜੀ ਹੈ ਇਹਦੀ ਬਾਟ ਪਾੜ ਕੇ ਦਾਨ ਮਾਇਆ ਦਾ ਬਣਾ ਲਿਆ ਉੱਥੇ ਇਹ ਵੀ ਬਣਾ ਲਿਆ ਦਾਨ ਦੇਣ ਵਾਲਾ ਜਿਹੜਾ ਹੈਗਾ ਚਾਹੇ ਉਹ ਦੀ ਜਾਤ ਦਾ ਵੀ ਹੈ ਦਾਨ ਦੇ ਸਕਦਾ ਪਰ ਦੇਣ ਵਾਲਿਆਂ ਨੂੰ ਕਹਿੰਦੇ ਦਿੰਦੇ ਨਰਕੀ ਲੈਂਦੇ ਸੁਰਗੀ ਦੇਖੋ ਇਹ ਤੇ ਜਾਣ ਬ੍ਰਾਹਮਣ ਕਹਿੰਦਾ ਮੈਂ ਤਾਂ ਸੁਰਗੀ ਤੇ ਜਾਊਂਗਾ ਚਾਹੇ ਮੈਂ ਦਾਨ ਲੈਂਦਾ ਪਰ ਦਾਨ ਕਰਨ ਵਾਲਾ ਜਿਹੜਾ ਨਰਕ ਚ ਨਰਕੀ ਜੀਵ ਇਹਨਾਂ ਦਾ ਜਿਵੇਂ ਘਰ ਦਾ ਹੀ ਰਾਜ ਹੁੰਦਾ ਧੱਕੇ ਸ਼ਾਹੀ ਦੇ ਇਹੋ ਜੀ ਜਿਹੜੀ ਵਿਚਾਰਧਾਰਾ ਸੀ ਪਿੱਛੇ ਉਹਦੀ ਬੈਕਗ੍ਰਾਉਂਡ ਦੀ ਗਿਆਨ ਤੋਂ ਬਿਨਾਂ ਅਸੀਂ ਗੁਰਬਾਣੀ ਨੂੰ ਇਸ਼ਾਰੇ ਮੁਜਬ ਗੱਲਾਂ ਕਹੀ ਹੋਈਆਂ ਨੇ ਅਰਥ ਆ ਨਹੀਂ ਸਕਦੇ ਕੁਛ ਚੱਲ ਰਿਹਾ ਸੀ ਪਿੱਛੇ ਉਹਦੇ ਤੇ ਟਿੱਪਣੀਆਂ ਕੀਤੀਆਂ ਹੋਈਆਂ ਹਾਂਜੀ
ਤਮ ਜਾਤੀ ਮੱਧਮ ਜਿਨਸੀ ਭਰਮੀ ਪਵੈ ਸੰਸਾਰ
ਉੱਤਮ ਜਾਤ ਹੈ ਸਾਡੀ ਮੇਰੀ ਜਿਹਨੂੰ ਭਰਮ ਚ ਪਾਇਆ ਜਾਤ ਨੂੰ ਮੱਧਮ ਜਾਤੀ ਹੈ ਫਿਰ ਬੀਜ ਜਾਤੀ ਵੀ ਬਣਾਈ ਹੋਈ ਹੈ ਇਹ ਉਹਨਾਂ ਨੇ ਜਾਤਾਂ ਜਿਨਸਾਂ ਦੇ ਵਿੱਚ ਸਾਰੇ ਹੀ ਕਰਤਾ ਯਾਨੀ ਤਿੰਨ ਵੰਡ ਰੱਖੀਆਂ ਨੇ ਬੀਜ ਮੱਧਮ ਤੇ ਉੱਤਮ ਛਤਰੀਆਂ ਨੂੰ ਆਪ ਤਾਂ ਉੱਤਮ ਮੰਨ ਲਿਆ ਉਹਨਾਂ ਨੇ ਅਸੀਂ ਵੀ ਉੱਤਮ ਬ੍ਰਾਹਮਣ ਛਤਰੀ ਦੀ ਉੱਤਮ ਨੇ ਮੱਧਮ ਪਛਾਲੇ ਬੈਸ ਬਣਾ ਲਏ ਤੇ ਵੀ ਦੂਏ ਕਰ ਲਏ
ਅੱਛਾ ਜੀ ਉੱਤਮ ਮੱਧਮ ਜਾਤੀ ਜਿਨਸੀ ਭਰਮ ਪਵੈ ਸੰਸਾਰ ਸੰਸਾਰ ਨੂੰ ਬਸ ਜਾਤੀਆਂ ਦੇ ਚ ਭਰਮ ਚ ਲਾਇਆ ਹੋਇਆ ਹੈ ਜੀ
ਭਰਮ ਜਾਲ ਚ ਫਸਾਇਆ ਹੋਇਆ ਬਸ ਆ ਉੱਤਮ ਹੈ ਮੱਧਮ ਹੈ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਚ ਆਇਆ ਬਾਤ ਕਾਹੇ ਨਹੀਂ ਆਇਆ ਫਿਰ ਤਾਂ ਹੀ ਟਿੱਪਣੀ ਕੀਤੀ ਹੈ ਨਾ ਭਗਤਾਂ ਨੇ
ਵੀ ਤੇਰੇ ਚ ਵੀ ਉਹੀ ਖੂਨ ਹੈ ਸਾਡੇ ਚ ਉਹੀ ਖੂਨ ਹੈ ਇਸ ਗੱਲ ਨੂੰ ਨੀ ਪ੍ਰਚਾਰਿਆ ਪਰ ਆਪਣੇ ਆਪ ਨੂੰ ਉੱਚਾ ਜਾਂ ਨੀਵਾਂ ਲੋਕਾਂ
ਜਿਹੜੇ ਰਸਤੇ ਸਾਡਾ ਜਨਮ ਹੋਇਆ ਉਸੇ ਰਸਤੇ ਤੇਰਾ ਜਨਮ ਹੋਇਆ ਤੇ ਤੂੰ ਕਿਵੇਂ ਮਤਲਬ ਹੈ ਉਤਮ ਕਿਵੇਂ ਹੋ ਗਿਆ ਅਮਰ ਦੁੱਧ ਵਿੱਚ ਖੱਟਾ ਹਾਂ ਹੱਥ ਲੱਗੇ ਕੱਪੜੇ ਜਾਮਾ ਹੋਏ ਪਲੀਤ ਰੱਤ ਤਾਂ ਜੇ ਲਹੂ ਲੱਗ ਜਵੇ ਉਹਨੂੰ ਫਿਰ ਕਹਿੰਦੇ ਨਾ ਵੀ ਹੁਣ ਇਹ ਲਹੂ ਲੱਗ ਗਿਆ ਧੋਵੋ ਉਹ ਜਿਹੜਾ ਦੁੱਧ ਨਾਲ ਧੋਂਦੇ ਨੇ ਉਹ ਦੁੱਧ ਨਾਲ ਪਵਿੱਤਰ ਬਣ ਕੇ ਧੋਂਦੇ ਨੇ ਇਹਦੇ ਤਾਂ ਟਿੱਪਣੀ ਕੀਤੀ ਹੋਈ ਹੈ ਤੁਹਾਨੂੰ ਬਈ ਜਿਹੜੀ ਚੀਜ਼ ਤੋਂ ਦੁੱਧ ਤੋਂ ਖੂਨ ਬਣਦਾ ਖੂਨ ਕੀਮਤੀ ਹੋਇਆ ਕਿ ਦੁੱਧ ਕੀਮਤੀ ਹੋਇਆ ਜੋ ਚੀਜ਼ ਦੀ ਕੀਮਤ ਜ਼ਿਆਦਾ ਹੋਈ ਪਵਿੱਤਰ ਹੈ ਉਹੀ ਵਧੀਆ ਗੁਰਬਾਣੀ ਦੀ ਮੱਤ ਇਹ ਆਮ ਕੱਤ ਸੂਦ ਇਹਨਾਂ ਨਾਲ ਤੁਮ ਕੱਤ ਬ੍ਰਾਹਮਣ ਹਮ ਕੱਤ ਸੂਦ ਕਿਉਂ ਤਾਂ ਤੂੰ ਬ੍ਰਾਹਮਣ ਆ ਕਿਉਂ ਅਸੀਂ ਸ਼ੂਦਰ ਜੇ ਤੂੰ ਦੁੱਧ ਹੋਵੇ ਖੂਨ ਹੋ ਜਾਏ ਫਿਰ ਚਲੋ ਮੰਨ ਸਕਦੇ ਹਾਂ ਗੱਲ ਇਹ
ਅੱਛਾ ਜੀ ਵੀ ਇਹ ਵੀ ਜਾਤ ਪਾਤ ਤੇ ਹੀ ਕਿਹਾ ਹੋਇਆ ਨਾ
ਆ ਵੀ ਤੁਹਾਡੇ ਅੰਦਰ ਤਾਂ ਦੁੱਧ ਦਾ ਚੱਲਦਾ ਨਸਾਂ ਵਿੱਚ ਸਾਡੇ ਖੂਨ ਚੱਲਦਾ ਮੈਂ ਕਹਿ ਲਓ
ਠੀਕ ਹੈ ਜੀ
ਖੂਨ ਹੈ ਤੁਹਾਡੇ ਖੂਨ ਹੈ ਸਾਡੇ ਚੱਲਦਾ
ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਔਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ
ਜੇ ਖੂਨ ਸਾਡੇ ਅੰਦਰ ਚੱਲਦਾ ਤਾਂ ਤੇਰੇ ਕਿਹੜਾ ਦੁੱਧ ਚੱਲਦਾ ਤੇਰੇ ਵੀ ਖੂਨ ਚੱਲਦਾ ਸਰੀਰ
ਠੀਕ ਹੈ ਜਾਤ ਪੱਧਰੋਂ ਆਪਾਂ ਬਿਲਕੁਲ ਇੱਕ ਜਿਹੀ ਹੈ
ਹਾਂ ਇੱਕੋ ਹੀ ਆ ਉਹ ਬੰਦਾ ਉਹੀ ਤੱਤਾਂ ਦਾ ਸਰੀਰ ਤੇਰਾ ਉਹੀ ਫੇਰ ਹੈ
ਠੀਕ
ਤੇਰਾ ਹਵਾ ਚ ਤਾਂ ਸਾਹ ਤੂੰ ਲੈਣਾ ਉਸੇ ਚ ਅਸੀਂ ਲੈਂਦੇ ਹਾਂ ਫਿਰ ਉਹ ਹਵਾ ਤਾਂ ਝੂਠੀ ਹੋ ਗਈ ਸਾਰੀ ਹੋਈ ਇੱਥੇ ਭਾਵ ਵੱਟ ਰੱਖ ਅੱਡਾ ਹਵਾ ਨੂੰ ਕਿਵੇਂ ਕਰੇਗਾ
ਠੀਕ ਹੈ ਗਿਆਨ ਪਰਮਾਰਥ ਦੇ ਗਿਆਨ ਤੋਂ ਹਟ ਕੇ ਸੰਸਾਰ ਦੀ ਜਿਹੜੀ ਮਾਇਆ ਉਹਦੇ ਵਿੱਚ ਭਰਮਾਇਆ ਹੋਇਆ ਸਭ ਨੂੰ ਹੈ ਜੀ
ਸੱਚ ਛੱਡਤਾ ਜੋ ਦੀਦਾ ਜੋ ਝੂਠ ਹੈ ਸੱਚ ਦੀਦਾ ਦੀ ਹਾਂਜੀ
ਅੰਮ੍ਰਿਤ ਬਾਣੀ ਤਤ ਬਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖੀ ਜਾਤੀ ਸੁਰਤੀ ਕਰਮ ਧਿਆਈ
ਆਇਲੀ ਅੰਮ੍ਰਿਤ ਬਾਣੀ ਹੈ ਗੁਰਬਾਣੀ ਅੰਮ੍ਰਿਤ ਬਾਣੀ ਹੈ ਕਹਿੰਦੇ ਜਿਹੜੀ ਬੋਲੀ ਹੈ ਹਮ ਕਤ ਲਹੂ ਤੁਮ ਕਾ ਦੂਧ ਇਹ ਅੰਮ੍ਰਿਤ ਬਾਣੀ ਹੈ ਸੱਚ ਅੰਮ੍ਰਿਤ ਹੁੰਦਾ ਸੱਚ ਦੀ ਮੌਤ ਨਹੀਂ ਹੈ ਹਮੇਸ਼ਾ ਰਹਿਣ ਵਾਲੀ ਚੀਜ਼ ਚਾਰੇ ਗੱਲਾਂ ਚ ਰਹਿੰਦਾ ਸੰਸਾਰ ਨਹੀਂ ਹੁੰਦਾ ਸੱਚ ਜਾਦਮੀ ਜੇ ਆਦ ਸੱਚ ਹੈ ਉਹਨੂੰ ਫਿਰ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਰਹੂਗਾ ਵੀ ਸੱਚ ਸੰਸਾਰ ਨਹੀਂ ਰਹੂਗਾ ਇਹ ਅੰਮ੍ਰਿਤ ਬਾਣੀ ਹੈ ਇਹ ਬਾਣੀ ਗੁਪਤ ਪ੍ਰਗਟ ਹੁੰਦੀ ਹੈ ਇਹ ਰਹਿੰਦੀ ਹਰ ਵਕਤ ਹੈ ਅੰਮ੍ਰਿਤ ਬਾਣੀ ਤੱਤ ਵਿਖਾਣੀ ਅੰਮ੍ਰਿਤ ਬਾਣੀ ਤੱਤ ਦਾ ਵਿਖਿਆਨ ਕੀਤਾ ਹੋਇਆ ਤੱਤ ਵਸਤੂ ਦਾ ਕਿਹੜੇ ਕੋਲ ਤੱਤ ਹੈ ਜੀ ਸਿਮਰਤ ਵਿਚਾਰ ਪੁੱਤ ਪਾਪ ਵਿਚਾਰ ਦੇ ਤੱਤ ਸਾਰ ਨੂੰ ਜਾਣੇ ਤੱਤ ਤਾਂ ਖਬਰੇ ਨੀ ਉਹਨੂੰ ਤੱਤ ਹੁੰਦਾ ਕੀ ਸੱਚ ਤੱਤ ਹੁੰਦਾ ਸੱਚ ਨੀ ਹੈ ਉਹਦੇ ਵਿੱਚ ਕੁਛ ਵੀ ਝੂਠ ਹੈ ਅੰਮ੍ਰਿਤ ਬਾਣੀ ਤੱਤ ਵਿਖਾਣੀ ਸੱਚ ਦਾ ਵਿਖਿਆਨ ਹੈ ਸੱਚ ਦੱਸਿਆ ਹੋਇਆ ਅਸਲੀਅਤ ਸੱਚ ਕੀ ਹੈ ਜੇ ਸੱਚ ਤੇ ਆ ਜਾਈਏ ਸੰਸਾਰ ਧਾਰਮਿਕ ਰਹਿ ਜਾਂਦਾ ਦੂਆ ਧਰਮ ਹੀ ਨਹੀਂ ਹੋ ਸਕਦਾ ਬੋਲੀਏ ਸੱਚ ਧਰਮ ਇੱਕ ਧਰਮ ਸੱਚ ਮੁਸਲਮਾਨ ਇਹਨੂੰ ਹਕੀਕਤ ਕਹਿ ਦਿੰਦੇ ਨੇ ਹਿੰਦੂ ਸੱਚ ਕਹਿੰਦੇ ਜੀ ਨੇ ਹਾਂਜੀ
ਗਿਆਨ ਧਿਆਨ ਵਿੱਚ ਆਈ
ਗਿਆਨ ਧਿਆਨ ਵਿੱਚ ਆਈ ਜਦ ਗਿਆਨ ਦੀ ਸ਼ਬਦ ਵਿਚਾਰ ਅੰਦਰ ਚੱਲਦੀ ਹੈ ਧਿਆਨ ਗਿਆਨ ਚ ਟਿਕਿਆ ਰਹਿੰਦਾ ਮਾਇਆ ਚ ਨਹੀਂ ਹੁੰਦਾ ਫੇਰ ਪ੍ਰਗਟ ਹੁੰਦੀ ਹੈ ਅੰਦਰੋਂ ਤਾਂ ਆਉਂਦੀ ਹੈ ਬਾਣੀ ਤੁਰਕੀ ਬਾਣੀ ਆਈ ਸਗਲੀ ਚਰਨ ਮਟਾਈ ਗਿਆਨ ਧਿਆਨ ਦੀ ਅਵਸਥਾ ਹੈ ਇੱਕ ਸ਼ਬਦ ਵਿਚਾਰ ਦੇ ਵਿੱਚ ਹੀ ਰਹਿੰਦਾ ਬਾਹਰ ਜਾਂਦਾ ਹੀ ਨਹੀਂ ਕਦੇ ਉਦੋਂ ਫਿਰ ਬਾਣੀ ਪ੍ਰਗਟ ਅੰਦਰੋਂ ਫਿਰ ਬੁਝਾਰ ਤਾਂ ਹੈ ਫਿਰ ਉਦੋਂ ਬੁੱਝੀ ਜਾਂਦੀ ਹੈ ਅਸਲ ਪਹਿਲਾਂ ਤਾਂ ਸਮਝਦਾ ਰਹਿੰਦਾ ਫਿਰ ਮਨ ਟਿਕ ਜਾਂਦਾ ਤਾਂ ਸਮਝ ਜਾਂਦਾ ਫਿਰ ਟਿਕ ਜਾਂਦਾ ਟਿਕ ਜਾਂਦਾ ਉਹ ਗਿਆਨ ਵਿੱਚ ਧਿਆਨ ਹੁੰਦਾ ਟਿਕਿਆ ਹੋਇਆ ਬੰਦਾ ਗਿਆਨ ਨਾਲ ਟਿਕਦਾ ਫਿਰ ਗਿਆਨ ਦੇ ਵਿੱਚ ਧਿਆਨ ਹੈ ਗਿਆਨ ਦੇ ਅੰਦਰ ਦਾਇਰੇ ਦੇ ਵਿੱਚ ਧਿਆਨ ਹੈ ਧਿਆਨ ਬਾਹਰ ਦੀ ਗਿਆਨ ਤੋਂ ਜਾਂਦਾ ਫਿਰ ਬਾਣੀ ਉੱਥੇ ਪ੍ਰਗਟ ਹੁੰਦੀ ਹੈ ਇੱਕ ਹੋਇਆ ਤਾਂ ਉਗਵ ਹੈ ਇੱਕ ਹੋਇਆ ਰਹਿੰਦਾ ਫਿਰ ਬਾਣੀ ਉੱਧਰ ਪ੍ਰਗਟ ਹੁੰਦੀ ਗਿਆਨ ਧਿਆਨ ਵਿੱਚ ਉਸ ਅਵਸਥਾ ਚ ਪ੍ਰਗਟ ਹੁੰਦੀ ਹੈ ਅੰਦਰੋਂ ਹਾਂਜੀ ਗੁਰਮੁਖੀ ਹੈ ਆਖੀ ਗੁਰਮੁਖੀ ਜਾਤੀ ਗੁਰਮੁਖਾ ਲਿਆ ਬੋਲੀ ਹੈ ਬਾਣੀ ਸਾਰੀ ਬਾਣੀ ਗੁਰਮੁਖ ਇੱਕ ਅਵਸਥਾ ਦਾ ਨਾ ਸਾਰੇ ਗੁਰਮੁਖੇ ਨੇ ਜਿੰਨੇ ਬੈਠੇ ਨੇ ਗੁਰਬਾਣੀ ਹੁਣ ਜਿੰਨੇ ਵੀ ਗੁਰਬਾਣੀ ਜਿਹਨਾਂ ਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਾਹੇ ਇੱਕ ਪੰਕਤੀ ਹੈ ਚਾਹੇ ਇੱਕ ਸ਼ਬਦ ਹੈ ਚਾਹੇ ਜਿੱਦੇ ਮਰਜ਼ੀ ਉਹ ਸਾਰਿਆਂ ਦੀ ਇੱਕ ਡਿਗਰੀ ਹੈ ਬਰਾਬਰ ਸੱਚਖੰਡ ਸਾਰੇ ਗੁਰਮੁਖ ਨੇ ਉੱਥੇ ਦੋਵੇਂ ਸੋਹਣ ਹੁੰਦਾ ਜੀ ਇਹ ਤਾਂ ਅਸੀਂ ਹਾਂ ਵੱਟਾਂ ਪਾਉਣ ਵਾਲੇ ਆ ਗੁਰੂ ਆ ਭਗਤ ਹੈ ਫਲਾਨਾ ਚੰਤ ਹੈ ਲਿਹੋਂ ਲਾਉਣ ਵਾਸਤੇ ਪਾਉਂਦੇ ਆਪ ਉਹਨਾਂ ਨੂੰ ਗੁਰਬਾਣੀ ਪਾਉਂਦੀ ਸੀ ਅਸਲ ਦੇ ਵਿੱਚ ਸੱਚ ਨੀ ਪਾਉਂਦਾ ਉਹਨਾਂ ਨੂੰ ਸੱਚ ਤੋਂ ਨਾ ਸਮਝ ਰਹੇ ਪਰ ਉਹਨਾਂ ਨੇ ਵੱਡਾ ਹੈਗਾ ਮਹਾਂਪੁਰਸ਼ ਗੁਰਮੁਖਾਂ ਨੇ ਤਾਂ ਬਾਣੀ ਆਖੀ ਹੈ ਭਾਈ ਬੋਲੀ ਇਹ ਹੁਣ ਜਾਣੂ ਵੀ ਇਹਨੂੰ ਸਮਝੂ ਵੀ ਗੁਰਮੁਖ ਹੈ ਗੁਰਮੁਖ ਬਣਨਾ ਪਊ ਤਾਂ ਸਮਝੂਗਾ ਸਮਝਾਉਣੀ ਇਹਦੀ ਵਰਨਾ ਨਹੀਂ ਆਉਣੀ ਇਹ ਸਮਝੀ ਸਮਝ ਵੀ ਗੁਰਮੁਖਾਂ ਦੇ ਹੀ ਆਉਂਦੀ ਹੈ ਜਦੋਂ ਆਪਣੀ ਬੁੱਧੀ ਨੂੰ ਸਰੈਂਡਰ ਕਰ ਦਿੰਦਾ ਨਾ ਗੁਰਬਾਣੀ ਤੋਂ ਪੜਦਾ ਗੁਰਬਾਣੀ ਦੂਰ ਹੀ ਪੜਦਾ ਗੁਰਬਾਣੀ ਤੋਂ ਪੜਦਾ ਤਾਂ ਗੁਰਮੁਖ ਹੈ ਗੁਰਬਾਣੀ ਨੂੰ ਪੜਦਾ ਤਾਂ ਵਿਦਵਾਨ ਗੁਰਮੁਖ ਹੈ ਪੰਡਤ ਹੈ ਹਾਂਜੀ
ਸੁਰਤੀ ਕਰਮ ਤੇ ਆਈ
ਹਾਂ ਸੁਰਤੀ ਕਰਮ ਤੇ ਆਈ ਸੁਰਤੀ ਉਹਦੀ ਠੀਕ ਰਹੇ ਜੁੜੀ ਰਹੇ ਬਾਣੀ ਦੇ ਵਿੱਚ ਗੁਰਮੁਖ ਦੀ ਸੁਰਤੀ ਟਿੱਕੀ ਰਹੇ ਤੇ ਉਹਦੇ ਤੇ ਕਿਰਪਾ ਪਰਮੇਸ਼ਰ ਦੀ ਹੋਵੇ ਬਸ ਫਿਰ ਉਹਦੇ ਧਿਆਨ ਧਿਆਈ ਲਫ਼ਜ਼ ਬਹੁਤ ਇੰਪੋਰਟੈਂਟ ਗੁਰੂ ਨਾਨਕ ਲਈ ਧਿਆਏ ਇਹ ਗੁਰੂ ਨਾਨਕ ਦੇ ਧਿਆਨ ਚ ਆਈ ਭਗਤਾਂ ਦੇ ਬਾਅਦ ਫਿਰ ਸਲਿਪ ਹੋ ਗਈ ਸਾਰੇ ਨਹੀਂ ਸੀ ਪ੍ਰਚਾਰ ਹੋ ਰਿਹਾ ਗੁਰਬਾਣੀ ਦਾ ਅਰਥਾਂ ਦੇ ਅਰਥ ਕਰਤੇ ਸੀ ਕਿਰਪਾ ਹੋ ਜਾ ਤਾਂ ਕਿਸੇ ਦੇ ਧਿਆਨ ਚ ਆ ਜਾਂਦੀ ਹੈ ਉਹ ਬੁਝਾਰਤ ਬੁੱਝ ਲੈਂਦਾ ਉਹਦੀ ਸਮਝ ਚ ਆ ਜਾਂਦੀ ਕਿ ਧਿਆਨ ਦੇ ਵਿੱਚ ਹੀ ਆਉਂਦੀ ਹੈ ਇਹ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਜੋ ਕੋ ਜਾਣਿਆ ਧਿਆਨ ਦੇ ਵਿੱਚ ਹੀ ਜਾਣਿਆ ਜਿੰਨਾ ਚਿਰ ਧਿਆਨ ਟਿਕਿਆ ਰਿਹਾ ਉਹਨਾਂ ਚਿਰ ਜਾਣੇ ਨਾ ਹਾਂਜੀ
ਹੁਕਮ ਸਾਜ ਹੁਕਮੇ ਵਿੱਚ ਰੱਖੈ ਹੁਕਮੇ ਅੰਦਰ ਵੇਖੈ
ਹੁਕਮ ਸਾਜ ਹੁਕਮ ਨਾਲ ਸਭ ਕੁਝ ਸਾਜਣਾ ਕੀਤੀ ਹੈ ਪਰਮੇਸ਼ਰ ਦੇ ਹੁਕਮ ਨਾਲ ਚੰਦ ਸੂਰਜ ਸਭ ਕੁਝ ਹੁਕਮ ਨਾਲ ਬਣੇ ਜਿਤਨ ਤੱਕ ਮਾਇਆ ਉਹਦੇ ਹੁਕਮ ਨਾਲ ਬਣੇ ਹੁਕਮ ਦੇ ਵਿੱਚ ਰੱਖਾ ਹੈ ਹੁਕਮ ਦੇ ਵਿੱਚ ਹੀ ਰੱਖਦਾ ਹੈ ਸਾਰਿਆਂ ਨੂੰ ਅਸੀਂ ਜਿਹੜੇ ਆ ਅਸੀਂ ਹੁਕਮ ਦੇ ਬਾਹਰ ਨਹੀਂ ਜਾ ਸਕਦੇ ਚੰਦ ਸੂਰਜ ਸਾਰੇ ਹੁਕਮ ਦੇ ਵਿੱਚ ਨੇ ਕਿੰਨੇ ਰਾਤ ਲਾਈਨ ਦੇ ਵਿੱਚ ਚੱਲਦੇ ਨੇ ਹੁਕਮ ਹੈ ਅੰਦਰ ਦੇਖਾ ਹੁਕਮ ਦੇ ਦੁਆਰਾ ਹੀ ਸਾਡਾ ਤੇ ਉਹ ਸਾਨੂੰ ਦੇਖ ਰਹੇ ਆ ਹਾਂਜੀ
ਨਾਨਕ ਅੱਗੋਂ ਹਮੇ ਟੁੱਟੇ ਤਾਂ ਕੋ ਲਿਖੀਐ ਲਿਖੈ
ਹਾਂ ਕਹਿੰਦਾ ਜੇ ਕਿਸੇ ਤੇ ਹੁਕਮੇ ਅੰਦਰੋਂ ਟੁੱਟ ਜਵੇ ਆਪਣੀ ਅਸੀਂ ਜਿਹੜੇ ਵਿਰੋਧ ਕਰਦੇ ਨੇ ਕੁਰਬਾਨੀ ਦਾ ਜੇ ਹੁਕਮ ਦਾ ਵਿਰੋਧ ਕਰਨ ਵਾਲਾ ਦਾ ਅੱਗੋਂ ਆਪਣੇ ਹੁਕਮ ਤੋੜ ਦੇਵੇ ਛੱਡ ਦੇਵੇ ਤਿਆਗ ਦੇਵੇ ਟੁੱਟ ਜਵੇ ਕਿਸੇ ਦੀ ਹੁਕਮ ਨਾਲ ਟੁੱਟ ਜਵੇ ਭੁੱਲ ਪਏ ਹੁਕਮ ਨੂੰ ਪਾਣੇ ਨੂੰ ਤਾਂ ਕੋ ਲਿਖੀਆ ਲੇਖਾ ਫੇਰ ਕੋਈ ਸਮਝ ਲੋ ਉਹ ਅਕਲ ਦੀ ਗੱਲ ਦੱਸ ਲਿਖ ਸਕਦਾ ਵਰਨਾ ਬੇਅਕਲੀਆਂ ਤਾਂ ਮਾਰੀਆਂ ਹੋਈਆਂ ਹੀ ਨੇ ਲੋਕਾਂ ਦੀਆਂ ਬਥੇਰੇ ਦਰਦ ਭਰੇ ਪਏ ਨੇ ਬੇਅਕਲੀਆਂ ਦੇ ਸੱਚੀ ਬਾਣੀ ਜਿਹਦੀ ਆਖੀ ਦੱਸੀ ਜਾਂ ਲਿਖੀ ਜਾ ਸਕਦੀ
ਠੀਕ ਹੈ ਜੀ
ਹੁਕਮੇ ਟੁੱਟ ਜਵੇ ਇਸਨੂੰ ਤੋਂ ਮੈਂ ਨਾਮ ਦਾ ਵਿਰੋਧ ਕਰਦੀ ਹੈ ਨਾ
ਤਾਂ ਕੋ ਲਿਖੀਏ ਲੇਖੇ ਦਾ ਕੀ ਭਾਵ ਹੈ ਜੀ
ਤਾਂ ਕੋਈ ਲੇਖ ਲਿਖ ਸਕਦਾ ਜਿਵੇਂ ਆਪਾਂ ਲੇਖ ਨਹੀਂ ਲਿਖਦੇ ਆ ਜਿਵੇਂ ਲਿਖਤ ਕੋਈ ਸੱਚ ਦੀ ਕੋਈ ਲਿਖਤ ਹੁਕਮ ਹੁਕਮ ਬਾਰੇ ਤਾਂ ਕੋਈ ਤੱਤ ਬਖਾਣ ਕਰ ਸਕਦਾ ਇਹ ਲਿਖ ਸਕਦਾ
ਠੀਕ ਹੈ ਗੁਰਬਾਣੀ ਜਿਹਨਾਂ ਦੀ ਹਉਮੈ ਟੁੱਟੀ ਹੈ ਉਹਨਾਂ ਨੇ ਉਚਾਰੀ ਹੈ ਜੀ
ਉਹਨਾਂ ਨੇ ਉਚਾਰੀ ਹੈ ਲਿਖੀ ਵੀ ਉਹਨਾਂ ਨੇ
ਠੀਕ ਹੈ ਜੀ ਉਹੀ ਉਚਾਰਨਾ ਲਿਖਣਾ ਇੱਕ ਹੀ ਗੱਲ ਹੋ ਗਈ
ਹਾਂਜੀ
ਮਹੱਲਾ ਪਹਿਲਾ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਜੋ ਬੀਜੇ ਸੋ ਉਗਵੇ ਖਾਂਦਾ ਜਾਣੇ ਜੀਓ
ਦੇਖੋ ਵੇਦ ਦੇ ਵਿੱਚ ਪੁੰਨ ਪਾਪ ਦੀ ਵਿਚਾਰ ਵੀ ਹੈ ਇਹਦਾ ਮਤਲਬ ਇਹ ਨਹੀਂ ਕਿ ਵੇਦ ਨੂੰ ਅਸੀਂ ਰਿਜੈਕਟ ਕਰਦਾ ਉਹਦੇ ਚ ਚਾਰ ਪ੍ਰਕਾਰ ਦਾ ਗਿਆਨ ਹੈ ਵੇਦ ਵਿੱਚ ਉਹ ਚਾਰ ਪ੍ਰਕਾਰ ਦਾ ਗਿਆਨ ਗਿਆਨ ਕਬੀਰ ਜੀ ਉਹ ਚਾਰਾਂ ਸ਼ਲੋਕਾਂ ਚ ਦੱਸਦੇ ਨੇ ਰੋੜਾ ਹੋ ਰਿਹਾ ਵਾਟਕਾ ਫਿਰ ਰੋੜਾ ਪਿਆ ਤਾਂ ਕਿਆ ਪਿਆ ਫਿਰ ਖੇ ਫਿਰ ਪਾਣੀ ਫਿਰ ਹਰ ਜਾਣੇ ਐਸਾ ਚਾਹੀਏ ਜੈਸਾ ਹਰ ਹੀ ਇੱਕ ਰਸਤਾ ਹੈ ਪਰ ਉੱਤਮ ਕੀ ਹੈ ਸਵਾਲ ਇਹ ਵੇਦ ਕਿਤੇ ਕਹੋ ਮਤ ਝੂਠੇ ਝੂਠਾ ਜੋ ਉਹਨੂੰ ਵਿਚਾਰਾ ਕਿਉਂ ਰੱਖਣੀ ਪਊਗੀ ਜਿਉਂ ਤੇ ਬਿਨਾਂ ਮਕਾਨ ਨਹੀਂ ਬਣ ਸਕਦਾ ਇਹ ਥੱਲੇ ਤੋਂ ਲੈ ਕੇ ਉੱਤੇ ਤਾਈ ਉਸਾਰੀ ਹੈ ਚਾਰ ਮੰਜ਼ਲਾਂ ਦੇ ਨਾਲ ਬਣਦਾ ਹੈ ਪਰ ਉੱਚਤਮ ਕੀ ਹੈ ਨਾਮ ਨਾਮ ਤੱਕ ਪਹੁੰਚਣ ਵਾਸਤੇ ਸਾਰਾ ਕੋਰਸ ਕਰਨਾ ਹੀ ਪਊਗਾ ਵੇਦ ਵਿੱਚ ਜਿਹੜਾ ਪੁੱਤ ਪਾਪ ਦਾ ਹੀ ਵਿਚਾਰ ਹੈ ਨਾ ਉਹ ਹੈ ਉਹਦੇ ਵਿੱਚ ਵੇਦ ਪੁਕਾਰੇ ਪੁੱਤ ਪਾਪ ਪਰ ਪੁੱਤ ਪਾਪ ਉੱਥੇ ਇਹ ਵੀ ਹੈ ਵੀ ਸੁਰਗ ਨਰਕ ਚ ਰਹੂਗਾ ਉਹ ਡਿਵੈਲਪ ਹੋਊਗੀ ਜ਼ਰੂਰ ਬੁੱਧੀ ਪਰ ਕਦੇ ਬੁੱਧ ਉੱਚੀ ਚਲੀ ਗਈ ਕਦੇ ਡੀਵੀ ਚਲੀ ਗਈ ਕਦੇ ਬੁੱਧੀ ਡਿਵੈਲਪ ਹੋ ਗਈ ਕਦੇ ਡੀਵੀ ਚਲੀ ਗਈ ਐ ਰਹੂਗਾ ਇਹ ਜਿਹੜਾ ਸੁਰਗ ਨਰਕ ਦੇ ਜਿਹੜਾ ਪੁਆਪੁਰ ਦੀ ਗੱਲ ਚੱਲੂ ਜਿੱਥੇ ਮੁਕਤੀ ਨਹੀਂ ਮਿਲਦੀ ਜਿੰਨਾ ਚਿਰ ਪੁੱਤ ਪਾਪ ਦੀ ਵਿਚਾਰ ਹੈ ਮੁਕਤੀ ਹੈ ਨਹੀਂ ਉੱਥੇ ਜੋ ਬੀਜੇ ਸੋ ਉਗਵੇ ਜਿਹੜਾ ਬੀਜੂਗਾ ਉਹੀ ਉਗੂਗਾ ਉੱਧਰ ਜੇ ਤਾਂ ਸੱਚ ਬੀਜ ਲਿਆ ਜੇ ਪਾਪ ਪੁੱਤ ਬੀਜ ਲਿਆ ਪੁੱਤ ਪਾਪ ਜੋ ਬੀਜਦੇ ਸਭ ਧਰਮ ਰਾਏ ਕੇ ਜਾਣ ਉੱਥੇ ਧਰਮ ਰਾਜ ਦੇ ਜਾਣਗੇ, ਧਰਮ ਰਾਜ ਤਾਂ ਫਿਰ ਜਨਮ ਹੀ ਦਊਗਾ, ਜੇ ਲੋਕ ਨਿਕਲਗੇ ਉਹ ਫਿਰ ਤੇ ਹੋ ਜਾਣਗੇ, ਮੁਕਤ ਵੀ ਹੋ ਜਾਣਗੇ, ਸਤਖੰਡ ਚਲੇ ਜਾਣਗੇ, ਚਾਰ ਪਦਾਰਥ ਵੀ ਹੋ ਸਕਦੇ ਨੇ, ਦੋ ਵੀ ਹੋ ਸਕਦੇ ਨੇ। ਹਾਂਜੀ,
ਗਿਆਨ ਸਲਾਹੇ ਵੱਡਾ ਕਰ, ਸੱਚੋ ਸੱਚਾ ਨਾਉ, ਸੱਚ ਬੀਜੇ ਸੱਚ ਉਗਵੈ, ਦਰਗਾਹ ਪਾਈਏ ਥਾਉ।
ਗਿਆਨ ਜਿਹੜਾ ਹੈਗਾ ਇਹ ਗਿਆਨ ਦੇ ਨੰਦ ਨੂੰ ਉਕੜ ਹੈ, ਬਹੁ ਵਚਨ ਇੱਕ ਵਚਨ ਨਹੀਂ ਹੈ। ਗਿਆਨ ਦਾ ਮਤਲਬ ਇੱਕ ਤੱਤ ਗਿਆਨ ਹੈ, ਇੱਕ ਜਿੱਥੇ ਆ ਕੇ ਗਿਆਨ ਇੱਕ ਹੋ ਜਾਂਦਾ ਨਾ, ਇੱਕ ਰਹਿ ਜਾਂਦਾ ਸਭ ਦਾ। ਦੇਖੋ ਇੱਕ ਲੈਵਲ ਹੈ ਗਿਆਨ ਦਾ, ਜਿੰਨੇ ਆਦਮੀ ਜਿੰਨੇ ਦੀ ਬਾਣੀ, ਇਹ ਗਿਆਨ ਦੀ ਗੱਲ ਹੈ। ਗੁਰਮਤ ਦਾ ਗਿਆਨ ਇੱਕ ਵਚਨ ਜ਼ਿਆਦਾ ਹੋ ਜਾਂਦਾ, ਫਿਰ ਅੱਡੋ ਅੱਡ ਕਿਸਮ ਦਾ ਗਿਆਨ ਨਹੀਂ ਜਾਂਦਾ। ਮਨ ਦੇ ਲੈਵਲ ਦਾ ਗਿਆਨ ਬਹੁ ਵਚਨ, ਮਨ ਦੇ ਲੈਵਲ ਦਾ ਗਿਆਨ ਗੁਰਮੁਖ ਜਿੰਨੇ ਗੁਰਮਤਾਂ ਨੇ ਉਹਨਾਂ ਦਾ ਗਿਆਨ ਅੱਡੋ ਅੱਡ, ਜਿਹੜੇ ਗੁਰਮੁਖ ਨੇ ਉਹਨਾਂ ਦੇ ਗਿਆਨ ਦਾ ਲੈਵਲ ਇੱਕ ਹੈ, ਉਹ ਗਿਆਨ ਉਕੜ ਵਾਲੇ ਗਿਆਨ ਉਕ। ਸਲਾਹੇ ਵੱਡਾ ਕਰ, ਗਿਆਨ ਦੀ ਵੱਡਾ ਕਰਕੇ ਮੰਨਣਾ ਚਾਹੀਦਾ, ਇਹਦੀ ਸਿਰਫ ਸਲਾਹ ਹੈ। ਵੱਡਾ ਗਿਆਨ ਦੇ ਸੰਸਾਰ ਵਿੱਚ ਗਿਆਨ ਵੱਡਾ, ਉਹ ਕਿਹੜਾ ਗਿਆਨ? ਆਤਮ ਗਿਆਨ ਹੈ, ਜਿਹੜਾ ਇੱਕੋ ਗਿਆਨ ਹੈ ਆਤਮ ਗਿਆਨ ਸਭ ਤੋਂ ਵੱਡਾ। ਹੋਰ ਸੰਸਾਰੀ ਗਿਆਨ ਵੀ ਹੈ, ਪਦਾਰਥਾਂ ਦੇ ਗਿਆਨ, ਬੋਡੀ ਦੇ ਗਿਆਨ, ਹੋਰ ਹੈ। ਵੱਡਾ ਘਰ ਸੱਚੋ ਸੱਚਾ ਨੂੰ, ਸੱਚ ਦਾ ਗਿਆਨ ਜਿਹੜਾ ਹੈ, ਸੱਚ ਦਾ ਗਿਆਨ ਸੱਚ ਤੋਂ ਹੀ ਮਿਲਦਾ, ਸੱਚਾ ਨਾਮ ਹੈ ਉਹ ਗਿਆਨ ਵੀ ਸੱਚਾ ਜਿਹੜਾ ਸੱਚ ਤੋਂ ਹੀ ਪ੍ਰਾਪਤ ਹੋਵੇ। ਸੱਚੋ ਸੱਚਾ ਸੱਚਿਆਰਾ ਸੱਚ ਤੋਂ ਹੀ ਸੱਚ ਦਾ ਗਿਆਨ ਪ੍ਰਾਪਤ ਹੋ ਸਕਦਾ। ਮਨਮੁਖ ਜਿਹੜਾ ਮਨ ਦੇ ਲੈਵਲ ਦਾ ਗਿਆਨ ਹੈ, ਮਨ ਤਾਂ ਝੂਠਾ, ਇੱਥੋਂ ਸੱਚਾ ਗਿਆਨ ਕਿਵੇਂ ਪ੍ਰਾਪਤ ਹੋ ਸਕਦਾ? ਮਨ ਮਤ ਤੋਂ ਸੱਚ ਦਾ ਗਿਆਨ ਪ੍ਰਾਪਤ ਕਹਿਣ ਦਾ ਮਤਲਬ ਨਹੀਂ ਹੋ ਸਕਦਾ। ਜਿਹੜੇ ਬੁਲਾਏ ਬੋਲੇ ਨੇ ਭਗਤ, ਬੁਲਾਏ ਕੀ ਨੇ? ਸੱਚ ਸਭਨਾ ਦਾ ਖਸਮ ਹੈ। ਜਦ ਬੁਲਾਇਆ ਬੋਲੇ ਖਸਮਾ ਕਾ ਕਹਿੰਦਾ ਹੈ, ਤੇ ਇਹ ਉਹਨਾਂ ਦਾ ਮਤਲਬ ਹੈ ਸੱਚ ਬੁਲਾ ਰਿਹਾ, ਮੈਂ ਬੋਲ ਰਿਹਾ, ਗਿਆਨ ਮੇਰਾ ਨਹੀਂ ਹੈ, ਬਾਣੀ ਸਾਡੀ ਨਹੀਂ ਹੈ, ਇਹਦਾ ਨਾਮ ਗੁਰਬਾਣੀ। ਹਾਂਜੀ,
ਸੱਚ ਬੀਜੇ ਸੱਚ ਉਗਵੇ, ਦਰਗਾਹ ਪਾਈਏ ਥਾਂ।
ਜੇ ਸੱਚ ਬੀਜੂਗਾ ਅੰਦਰ, ਸੱਚੇ ਜਪਣਾ ਉੱਥੋਂ, ਫਿਰ ਦਰਗਾਹ ਦੇ ਵਿੱਚ ਫਿਰ ਜਗ੍ਹਾ ਮਿਲਣੀ ਹੈ। ਜਿਹਨੇ ਸੱਚ ਦਰਗਾਹ ਦੇ ਵਿੱਚ ਜਗ੍ਹਾ ਮਿਲ ਗਈ, ਸੱਚ ਉਗੂਗਾ ਉਹਦੇ ਅੰਦਰ, ਜੇ ਸੱਚ ਬੀਜੂਗਾ। ਹਾਂਜੀ,
ਵੇਦ ਵਪਾਰੀ ਗਿਆਨ ਰਾਸੀ, ਕਰਮੀ ਪੱਲੇ ਹੋਏ, ਨਾਨਕ ਰਾਸੀ ਬਾਹਰਾ, ਲੱਦ ਨਾ ਚੱਲਿਆ ਕੋਈ।
ਇੱਥੇ ਵੀ ਵੇਦ ਨੂੰ ਔਕੜ ਹੈ, ਹੁਣ ਫੇਰ ਇਹ ਵੇਦ ਦਾ ਅਰਥ ਗਿਆਨ ਹੈ, ਨਾਮ ਹੈ, ਨਾਮ ਕਿਹਾ ਜਾ ਨਾਮੇ ਕੇ ਵਪਾਰੀ, ਗਿਆਨ ਨੂੰ ਵੀ ਔਕੜ ਹੈ। ਜਿਹੜੇ ਵੇਦ ਵਪਾਰੀ ਨੇ, ਗਿਆਨ ਦੇ ਜਾਣੀ ਵਪਾਰ ਕਰਦੇ ਨੇ, ਨਾਮ ਦਾ ਵਪਾਰ ਕਰਦੇ ਨੇ, ਗਿਆਨ ਏ ਰਾਸ ਹੋਵੇ ਉਹਦੇ ਕੋਲ, ਗਿਆਨ ਦਾ ਵਪਾਰੀ ਹੈ, ਗਿਆਨ ਏ ਰਾਸ ਹੋਊ ਉਹਦੇ ਕੋਲ, ਹੋਰ ਕੀ ਹੋਊਗਾ? ਵਸਤੂ ਉਹੀ ਹੋਊ ਜਿਹੜੀ ਚੀਜ਼ ਦਾ ਵਪਾਰ ਕਰਨਾ। ਕਰਮੀ ਪੱਲੇ ਤੋਂ ਬੜੇ ਭਾਗਾਂ ਨਾਲ ਪੱਲੇ ਪੈਂਦੀਆਂ ਇਹ ਵਸਤੂ, ਜਿਹੜੇ ਮਨੁੱਖ ਦੇ ਵੀ ਆਦਮੀ ਦੇ ਪੱਲੇ ਪੈਂਦੀ ਹੈ ਜੀਵਨ ਚ, ਉਦੋਂ ਵੱਡੇ ਭਾਗ ਨਹੀਂ ਹੋ ਸਕਦੇ ਕਿਸੇ ਕਰਮੀ ਪੱਲੇ ਤੋਂ, ਵੱਡੇ ਭਾਗਾਂ ਕਰਕੇ, ਪਰਮੇਸ਼ਰ ਦੀ ਪੂਰੀ ਕਿਰਪਾ ਕਰਕੇ, ਪੂਰੀ ਘਨੇਰੀ ਕਿਰਪਾ ਨਾਲ ਪੱਲੇ ਪੈਂਦੀ। ਹਾਂਜੀ,
ਨਾਨਕ ਰਾਸੀ ਬਾਹਰਾ, ਲੱਦ ਨਾ ਚੱਲਿਆ ਕੋਈ।
ਚਲੋ, ਨਾਨਕ ਰਾਸ ਹੀ ਬਾਹਰ ਆ, ਨਾਨਕ ਜਿਹਦੇ ਕੋਲ ਨਾਮ ਦੀ ਰਾਸ ਨਹੀਂ ਹੈ ਨਾ, ਲੱਦ ਨਾ ਚੱਲਿਆ ਕੋਈ, ਇੱਥੇ ਲੈ ਕੇ ਕਦੇ ਕੁਛ ਨਹੀਂ ਗਿਆ, ਇੱਥੇ ਝੋਲੀ ਭਰ ਕੇ ਨਹੀਂ ਗਿਆ, ਖਾਲੀ ਹੱਥ ਗਿਆ, ਸੰਸਾਰ ਚ ਲਿਜਾਣ ਨੂੰ ਕੁਛ ਨਹੀਂ ਹੈ ਨਾਮ ਤੇ ਬਿਨਾਂ, ਇੱਕ ਸਰ ਕੇ ਨਾਮ ਬਿਨ ਅੱਗੇ ਲਈਏ ਖੋਏ, ਬਾਕੀ ਸਭ ਕੁਛ ਇੱਥੇ ਕਹਿੰਦੇ ਰੱਖ ਜਾ, ਉਰੇ ਸੰਸਾਰ ਦੀ ਚੀਜ਼ ਸੰਸਾਰ ਚ ਰੱਖ ਜਾ, ਨਾਮ ਸੱਚਖੰਡ ਦੀ ਚੀਜ਼ ਹੈ, ਲੈ ਜਾ ਭਾਈ ਸੱਚ ਲੈ ਜਾ, ਜੇ ਸੱਚ ਬੀਜੇ ਉਹ ਨੀ ਕੋਈ ਛੇੜਦਾ ਤੇਰਾ, ਝੂਠ ਉਰੇ ਛੱਡ ਜਾ, ਸੱਚ ਲੈ ਜਾ ਨਾਲ, ਸੱਚਖੰਡ ਝੂਠ ਦੀ ਐਂਟਰੀ ਨੀ ਨਾ ਹੈ।
ਇੱਥੇ ਦੇਖੋ, ਪਹਿਲਾ ਸ਼ਲੋਕ ਗੁਰੂ ਅੰਗਦ ਸਾਹਿਬ ਦਾ ਸੀ, ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਦਾ ਪਾਇਆ ਪੰਜਵੇਂ ਪਾਤਸ਼ਾਹ ਨੇ, ਜਦੋਂ
ਔਖੇ ਤਰੀਕੇ ਨਾਲ ਕਹੀ ਹੋਈ ਹੈ, ਉਹਦੀ ਵਿਆਖਿਆ ਗੁਰੂ ਨਾਨਕ ਨੇ ਸੌਖੇ ਤਰੀਕੇ ਨਾਲ ਕੀਤੀ ਹੋਈ ਹੈ, ਦੋਹਾਂ ਦੇ ਵਿੱਚੋਂ, ਤਾਂ ਕਿ ਭੁਲੇਖਾ ਨਾ ਪਵੇ ਅਰਥਾਂ ਨਾਲ, ਦੋਹਾਂ ਦੇ ਅਰਥ ਇੱਕ ਨੇ, ਇਸ ਕਰਕੇ ਗੁਰਬਾਣੀ ਗੁਰਬਾਣੀ ਨੂੰ ਅਰਥਾਉਂਦੀ ਹੋਈ ਹੈ।
ਠੀਕ ਹੈ, ਇਹਦਾ ਇਹੀ ਭਾਵ ਹੈ ਕਿ ਇਹ ਇਸ ਤਰ੍ਹਾਂ ਲਿਖੀ ਹੈ, ਚੰਗੀ ਤਰ੍ਹਾਂ ਦ੍ਰਿੜ ਹੋ ਜਾਵੇ ਪਹਿਲੇ ਸ਼ਲੋਕ ਦਾ ਦੂਸਰੇ ਸ਼ਲੋਕ ਚ,
ਆਪ ਦਿਸ਼ਾਹੀਨ ਨਾ ਹੋ ਜਾਵੇ ਉਹਦੇ ਵਿੱਚ, ਕੋਈ ਐਵੇਂ ਹੋਰ ਕੁਛ ਗਲਤ ਸਮਝੋਗੇ। ਹਾਂਜੀ,
ਪੌੜੀ ਨਿੰਮ ਬਿਰਖ ਬਹੁ ਸੰਚੀ ਹੈ, ਅੰਮ੍ਰਿਤ ਰਸ ਪਾਇਆ, ਬਿਸੀਅਰ ਮੰਤਰ ਵਿਹਾਈਐ, ਬਹੁ ਦੂਧ ਪਿਆਇਆ।
ਜਿਹੜੀ ਨਿੰਮ ਹੁੰਦੀ ਹੈ, ਨਿੰਮ ਦਾ ਬਿਰਖ ਹੁੰਦਾ ਹੈ, ਕਹਿੰਦੇ ਉਹਨੂੰ ਅੰਮ੍ਰਿਤ ਨਾਲ ਚਾਹੇ ਰੋਸ ਜੀ ਜਾਓ, ਅੰਮ੍ਰਿਤ ਕਹਿੰਦੇ ਨੇ ਬਹੁਤ ਮਿੱਠੇ ਪਾਣੀ ਨੂੰ, ਜਾਣੀ ਥੋਕਾ ਪਾਣੀ ਨਾ ਪਾਈਏ, ਸਿੱਧੀ ਮਿੱਠੇ ਪਾਣੀ ਦਾ, ਨਿੰਮ ਨੀ ਮਿੱਠੀ ਹੁੰਦੀ, ਨਿੰਮ ਕੌੜੀ ਹੋ ਰਹੂਗੀ। ਉਹ ਮਿੱਠਾ ਧਰਤੀ ਚ ਰਹਿ ਜਾਂਦਾ। ਨਿਜਰ ਕਿਹਾ ਕਿਹਨੂੰ? ਨਿਜਰ ਸੱਪ ਨੀ ਹੁੰਦਾ। ਜੋਗੀ ਜਿਹੜੇ ਸ਼ਿਵਜੀ ਦੇ ਚੇਲੇ ਨੇ ਉਹਨਾਂ ਨੂੰ ਨਿਜਰ ਕਿਹਾ ਹੋਇਆ, ਨਾਗੀ ਵੀ ਨਾਗ ਵੀ ਕਿਹਾ ਉਹਨਾਂ ਨੂੰ, ਕਿਉਂਕਿ ਇੱਕ ਸੱਪ ਗਲ ਦੇ ਵਿੱਚ ਹੈ ਨਾ ਸ਼ਿਵਜੀ ਦੇ ਦਿਖਾਇਆ ਹੋਇਆ। ਇਹ ਉਹਦੇ ਚੇਲਿਆਂ ਨੂੰ ਕਿਹਾ ਹੋਇਆ। ਗੁਰੂ ਨਾਨਕ ਨੇ ਕਿੰਨਾ ਉਹਨਾਂ ਦੇ ਨਾਲ ਚਰਚਾ ਕੀਤੀ ਗੁਰਬਾਣੀ ਦੀ, ਇਹਨਾਂ ਨੇ ਵੀ ਕੀਤੀ ਸਿੱਧਾਂ ਨਾਲ ਚਰਚਾ, ਜੋਗੀਆਂ ਨਾਲ ਚਰਚਾ, ਭਗਤਾਂ ਨੇ, ਕਿਸੇ ਤੇ ਕੋਈ ਅਸਰ ਨਹੀਂ। ਉਹਨਾਂ ਨੇ ਮੰਨਿਆ ਹੀ ਨਹੀਂ, ਉਹ ਕਹਿੰਦੇ ਅਸੀਂ ਤਾਂ ਮੰਨਦੇ ਹੀ ਨਹੀਂ, ਗੱਲ ਜੋ ਸਾਡੀ ਗੱਲ ਹੈ ਅਸੀਂ ਤਾਂ ਉਹੀ ਰੱਖਣੀ। ਜਿੰਨਾ ਮਰਜ਼ੀ ਅੰਮ੍ਰਿਤ ਖਰੀਦ ਲੈਣ, ਉਹ ਲੈ ਲੈਣ, ਥੋਤੇ ਸੁਣ ਲੈਣ, ਬਹੁਤ ਦੂਧ ਪਿਆਈ ਹੈ, ਜਿੰਨਾ ਮਰਜ਼ੀ ਉਹਨੂੰ ਦੁੱਧ ਪਿਆ ਦੀ, ਗੁਰਬਾਣੀ ਜਿੰਨੀ ਮਰਜ਼ੀ ਦੇ ਦਿਓ, ਸੁਣਾ ਦਿਓ, ਗੁਰਮਤਿ ਜਿੰਨੀ ਮਰਜ਼ੀ ਚਰਚਾ ਕਰ ਲੋ, ਸੁਣ ਲੈਣਗੇ ਉਹ, ਅਸਰ ਕੋਈ।
ਠੀਕ ਹੈ, ਬਾਣੀ ਦੁੱਧ ਹੈ ਜੀ, ਬਹੁਤ ਦੁੱਧ ਪੀ ਆਇਆ।
ਹਾਂ, ਬਾਣੀ ਦੁੱਧ ਹੀ ਹੈ।
ਠੀਕ ਹੈ ਜੀ, ਮਨਮੁਖ ਆਪੇ ਨਿਨਾ ਭੇਜਿਆ ਹੀ ਪੱਥਰ ਨਾ ਵਾਇਆ।
ਬਸ ਕਹਿੰਦੇ ਜਿਹੜਾ ਮਨਮੁਖ ਹੁੰਦਾ ਆਪੇ, ਯਾਨੀ ਉਹਦਾ ਮਨ ਨੀ ਭਿੰਜਦਾ, ਬਸ ਉਹ ਨੀ ਭਿੰਜਦਾ ਹੈਗਾ, ਜਿਵੇਂ ਨਵਾਈ ਜਾਂਦੇ ਆ ਉੱਥੇ ਕੋਈ ਅਸਰ ਨੀ, ਐਵੇਂ ਮਨਮੁਖ ਦਾ। ਇਸ ਕਰਕੇ ਮਨਮੁਖ ਪੱਥਰ ਪੂਜਾ ਸਕਦੇ ਨੇ। ਦੱਸਿਆ ਤਾਂ ਉਹਨਾਂ ਨੂੰ ਤਾਂ ਸੀਗਾ ਵੀ ਭਾਈ ਤੁਸੀਂ ਨੀ ਇਹੋ ਜੇ ਹੋਣਾ, ਪੱਥਰ ਬਣ ਕੇ ਇਹੋ ਜੇ ਰਹਿਣਾ ਨੀ, ਤੁਸੀਂ ਕਬੂਲ ਕਰਨਾ, ਉਹ ਪਤੰਦਰ ਪੱਥਰੇ ਬਣ ਕੇ। ਹਾਂਜੀ,
ਬਿਖ ਮੈਂ ਅੰਮ੍ਰਿਤ ਸਿੰਚੀਏ ਬਿਖ ਕਾ ਫਲ ਪਾਇਆ, ਨਾਨਕ ਸੰਗਤ ਮੇਲ ਹਰ ਸਭ ਬਿਖ ਲਹਿ ਜਾਇਆ।
ਆ ਬਿਖ ਦੇ ਵਿੱਚ ਆਪਾਂ ਅੰਮ੍ਰਿਤ ਪਾਈ ਜਾਈਏ, ਜਿਵੇਂ ਨਿੰਬ ਦੇ ਵਿੱਚ ਪਾਈ ਜਾਂਦੇ, ਨਿੰਬ ਕੌੜੀ ਹੁੰਦੀ ਹੈ ਨਾ, ਜਿੰਨਾ ਮਰਜ਼ੀ ਅੰਮ੍ਰਿਤ ਸਿੰਚੀ ਜਾਓ ਉਹਦੇ ਵਿੱਚ ਫਲ ਉਹਨੂੰ ਉਹੀ ਲੱਗਣ, ਉਹ ਧਤੂਰਾ ਹੁੰਦਾ ਫਲ, ਜ਼ਹਿਰ ਹੁੰਦੀ ਹੈ ਉਹਦੇ ਵਿੱਚ, ਆਪਾਂ ਮਿੱਠੇ ਪਾਣੀ ਨਾਲ ਰੋਜ਼ ਸਿੱਝੀ ਜਾਈਏ, ਧਤੂਰਾ ਦਾ ਧਤੂਰਾ ਉਹੀ ਰਹਿਣਾ, ਉਹਦਾ ਆਪਣੇ ਆਪਣਾ ਗੁਣ ਜਿਹੜਾ ਹੈਗਾ, ਗੁਣ ਧਤੂਰੇ ਵਾਲਾ ਉਹ ਨਹੀਂ ਛੱਡਣਾ, ਜਿਹੜਾ ਖਾਊਗਾ ਮਰੂਗਾ, ਫਲ ਉਹਨੂੰ ਬਿਸਦਾ ਜ਼ਹਿਰ ਦਾ ਹੀ ਫਲ ਲੱਗਣ। ਹਾਂਜੀ,
ਨਾਨਕ ਸੰਗਤੀ ਮੇਲ ਹਰ ਸਭ ਬਿਖ ਲਹਿ ਜਾਇਆ।
ਨਾਨਕ ਕਹਿੰਦਾ ਹੇ ਹਰ, ਮੈਨੂੰ ਤਾਂ ਤੂੰ ਆਪਣੀ ਸੰਗਤ ਦੇ ਵਿੱਚ ਮਿਲਣ ਲਾ, ਮੇਰੀ ਸਾਰੀ ਬਿਖ ਤੂੰ ਲਾ ਦੇ, ਮੇਰੇ ਤੇ ਨਾ ਬਿਖ ਰਹੇ, ਜਿਹਨਾਂ ਨੂੰ ਬਿਖ ਦੀ ਫਾਇਦਾ ਪਾਈ ਉਹ ਰੱਖਣ ਆਪਣੇ ਕੋਲ, ਆਪਣੀ ਜ਼ਹਿਰ ਸਾਨੂੰ ਬਿਖ ਦੀ ਲੋੜ ਨਹੀਂ ਹੈ। ਜੇ ਕੋਈ ਹਰ ਦੀ ਸੰਗਤ ਕਰ ਲਵੇ, ਆਪਣੇ ਅੰਦਰ ਆਤਮਾ ਨਾਲ ਜੁੜ ਜਾਵੇ, ਆਪਣੇ ਅੰਦਰ ਜੁੜ ਜਾਵੇ, ਉਹਦੀ ਲੈ ਜਾਂਦੀ ਹੈ ਬਿਖ, ਮਾਇਆ ਦਾ ਪ੍ਰਭਾਵ ਹੈ ਜਿਹੜਾ ਇਹ ਬਿਖੇ ਹੈ, ਮਾਇਆ ਦਾ ਮੋਹ ਹੈ ਜਿਹੜਾ ਬਿਖੇ, ਬਿਖੇ ਦੇ ਰਸ ਨੇ ਜਿਹੜੇ ਰਸ ਕਸ ਨੇ ਮਾਇਆ ਦੇ, ਇਹ ਬਿਖੇ ਹੈ, ਇਹ ਲੈ ਜਾਂਦੇ।
ਠੀਕ ਹੈ ਜੀ, ਇੱਥੇ 16ਵੀਂ ਪੌੜੀ ਸਮਾਪਤੀ ਹੈ, ਪਰ ਇੱਕ ਗੱਲ ਹੈ ਕਿ ਆਪਾਂ ਨੂੰ ਇਸ਼ਾਰਾ ਦਿੱਤਾ ਸੀ ਕਿ ਜਣੇ ਖਣੇ ਨੂੰ ਤੁਸੀਂ ਅੰਮ੍ਰਿਤ ਨਾ ਛਕਾਇਓ, ਹੈ ਜੀ, ਬਿਖ ਮੈਂ ਅੰਮ੍ਰਿਤ ਸਿੰਚੀਏ ਬਿਖ ਕਾ ਫਲ ਪਾਇਆ, ਤੇ ਤਾਂ ਹੀ ਅੱਜ ਕੱਲ ਅੰਮ੍ਰਿਤਧਾਰੀ ਜਿਹੜੇ ਹੈ ਉਹ ਜ਼ਿਆਦਾ ਬਦਨਾਮ ਹੈ ਕਿ ਉਹਨਾਂ ਨੇ
ਜਿਹੜਾ ਅਧਿਕਾਰੀ ਨੇ ਉਹਨੂੰ ਛਕਾਉਣਾ ਨਹੀਂ ਚਾਹੀਦਾ।
ਹਾਂਜੀ, ਲਿਖਿਆ ਤਾਂ ਹੈ ਨਾ ਬਿਖ ਮੈਂ ਅੰਮ੍ਰਿਤ ਸਿੰਚੀਏ ਬਿਖ ਕਾ ਫਲ ਪਾਇਆ, ਉਹਦੀ ਆਦਤ ਨਹੀਂ ਤੁਸੀਂ ਬਦਲ ਸਕਦੇ,
ਮਰਜ਼ੀ ਆਪਣੀ ਉਹ ਕਰਦੇ ਹਾਂ, ਗੁਰਬਾਣੀ ਜ਼ਰੂਰ ਪੜ੍ਹਦੇ ਹਾਂ।
ਜਦੋਂ ਤੱਕ ਨਾਨਕ ਸੰਗਤੀ ਮੇਲ ਹਰ, ਮਨ ਔਰ ਚਿੱਤ ਦੀ ਸੰਗਤ ਨਾ ਹੀ ਹੋਊਗੀ, ਜਦ ਥਾਂ ਬਿਖ ਨਹੀਂ ਲੈਂਦੀ ਹੈ,
ਜਿੰਨਾ ਚਿਰ ਮਨ ਟਿਕਦਾ ਹੀ ਨਹੀਂ ਹੈ।
ਕਹਿਣ ਦਾ ਭਾਵ ਕਿ ਗੁਰਬਾਣੀ ਪਹਿਲਾਂ ਪੜ੍ਹਨੀ ਬਹੁਤ ਜ਼ਰੂਰੀ ਹੈ, ਗੁਰਬਾਣੀ ਬਾਰੇ ਦੱਸਣਾ ਜ਼ਰੂਰੀ ਹੈ, ਸਿਰਫ ਕਕਾਰ ਪਾਉਣ ਨਾਲ ਅੰਮ੍ਰਿਤ ਦੀ, ਵੈਸੇ ਤਾਂ ਪੌਹਲ ਹੈ ਅੰਮ੍ਰਿਤ, ਤਾਂ ਅਸੀਂ ਵਰਤਣਾ ਸ਼ੁਰੂ ਕੀਤਾ ਹੁਣ,
ਅੰਮ੍ਰਿਤ ਤਾਂ ਜੇ ਛਕ ਲਿਆ ਫਿਰ ਤਾਂ ਗੁਰਬਾਣੀ ਦੀ ਲੋੜ ਹੀ ਨਹੀਂ, ਅੰਮ੍ਰਿਤ ਨਾਮ ਸੀਗਾ ਉਹਦੀ ਫਿਰ ਕੀ ਲੋੜ ਹੈ, ਅੰਮ੍ਰਿਤ ਤਾਂ ਪਹਿਲਾਂ ਛਕ ਲਿਆ, ਸਿੱਖ ਤਾਂ ਸ਼ਬਦ ਹੀ ਹੋ ਗਿਆ, ਉਹ ਫਿਰ ਉਹਨੇ ਸਿੱਖਿਆ ਤੇ ਕੀ ਲੈਣਾ।
ਹਾਂਜੀ,
ਸਿੱਖਿਆ ਲੈ ਕੇ ਸਿੱਖੇ ਬਣਨਾ ਸੀ, ਉਹ ਤਾਂ ਬਣਿਆ ਬਣਾਇਆ ਸਿੱਖ ਹੈ।
ਠੀਕ ਹੈ ਜੀ, ਇਹਨਾਂ ਗੱਲਾਂ ਦਾ ਖਿਆਲ ਨਹੀਂ ਅਸੀਂ ਰੱਖਿਆ,
ਇਹਨਾਂ ਗੱਲਾਂ ਦਾ ਨੁਕਸਾਨ ਵੀ ਹੋਇਆ।
ਠੀਕ ਹੈ ਜੀ, ਇੱਥੇ 16ਵੀਂ ਪੌੜੀ ਸਮਾਪਤੀ ਹੈ ਜੀ।